ਸਤਿ ਸ੍ਰੀ ਅਕਾਲ। ਇਹ ਰੇਡੀਓ ਹਮਸਫ਼ਰ ਹੈ। ਹੁਣ ਤੁਸੀਂ ਲੱਕੀ ਬੈਂਸ ਕੋਲੋਂ ਖ਼ਬਰਾਂ ਸੁਣੋ। ਅੱਜ ਦਿਨ ਵੀਰਵਾਰ ਸੰਨ 2025 ਦੇ ਮਈ ਮਹੀਨੇ ਦੀ 22 ਤਰੀਕ। ਨੂਨਾਵਿਕ ਵਿੱਚ ਘਰਾਂ ਤੱਕ ਪਾਣੀ ਪਹੁੰਚਾਉਣ ਲਈ ਸਾਰੇ ਹੱਥ ਪੈਰ ਮਾਰ ਰਹੇ ਨੇ। ਇੱਥੇ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਲਗਾਤਾਰ ਪਾਣੀ ਦੀ ਸੇਵਾ ਵਿੱਚ ਰੁਕਾਵਟਾਂ ਆ ਰਹੀਆਂ ਨੇ। ਨੈਲੀ ਨਾਮਕ ਇੱਕ ਮਹਿਲਾ ਨੇ ਜਾਣਕਾਰੀ ਦਿੰਦੇ ਆਖਿਆ ਕਿ ਉਸ ਦੀ ਸਾਥਣ ਤੇ ਉਨ੍ਹਾਂ ਦੇ 4 ਬੱਚਿਆਂ ਲਈ ਉਨ੍ਹਾਂ ਦੇ ਘਰ ਵਿੱਚ ਪਾਣੀ ਤੱਕ ਪਹੁੰਚ ਕਰਨ 'ਚ 3 ਹਫ਼ਤਿਆਂ ਤੋਂ ਵੱਧ ਮੁਸ਼ਕਲ ਆਈ। ਲਗਭਗ 2000 ਲੋਕਾਂ ਦੇ ਭਾਈਚਾਰੇ 'ਚ ਗਿਣਤੀ ਵੱਡੀ ਹੋਣ ਕਰਕੇ ਉਹ ਜਾਣਦੇ ਨੇ ਕਿ ਬਰਫੀਲੇ ਤੂਫਾਨ ਅਕਸਰ ਪਾਣੀ ਦੀ ਸੇਵਾ ਨੂੰ ਰੋਕ ਦੇਣਗੇ, ਪਰ ਇਹ ਪਹਿਲੀ ਵਾਰ ਹੈ ਜਦੋਂ ਇੰਨਾ ਬੁਰਾ ਹਾਲ ਹੋਇਆ। ਉਹ ਆਪਣੇ ਬੱਚਿਆਂ ਨੂੰ ਸ਼ਾਵਰ ਵੀ ਨਹੀਂ ਦੇ ਸਕਦੀ, ਉਹ ਟੋਇਲਟ ਫਲੱਸ਼ ਨਹੀਂ ਕਰ ਸਕਦੇ ਜਾਂ ਬਰਤਨ ਵੀ ਨਹੀਂ ਸਾਫ਼ ਕਰ ਸਕਦੇ, ਘਰ ਦੀ ਸਫਾਈ ਨਹੀਂ ਹੋ ਸਕਦੀ, ਕੱਪੜੇ ਨਹੀਂ ਧੋ ਸਕਦੇ। ਉਹਨਾਂ ਦਾ ਕਹਿਣਾ ਕਿ ਪਰਿਵਾਰ ਨੂੰ ਪਲਾਸਟਿਕ ਦੀਆਂ ਪਲੇਟਾਂ ਤੇ ਕਟਲਰੀ ਖਰੀਦਣ ਤੇ ਬਾਲਟੀ ਵਾਲੇ ਟੋਇਲਟ ਦੀ ਵਰਤੋਂ ਕਰਨ ਦੀ ਵੀ ਲੋੜ ਪਈ ਹੈ। ਇੱਥੋਂ ਸਾਫ਼ ਪਤਾ ਲੱਗਦਾ ਕਿ ਇਸ ਇਲਾਕੇ 'ਚ ਪਾਣੀ ਦੀ ਕਿੰਨੀ ਬੁਰੀ ਹਾਲਤ ਹੈ। ਪਿਛਲੇ ਕੁਝ ਸਮੇਂ ਤੋਂ ਡੋਨਲਡ ਟਰੰਪ ਵਾਰ-ਵਾਰ ਐਲਾਨ ਕਰ ਰਹੇ ਨੇ ਕਿ ਉਹ ਸੰਯੁਕਤ ਰਾਜ ਤੋਂ ਬਾਹਰ ਬਣੀਆਂ ਸਾਰੀਆਂ ਫਿਲਮਾਂ ਤੇ 100% ਟੈਰਿਫ ਲਗਾ ਰਹੇ ਨੇ। ਇਹ ਇੱਕ ਅਜਿਹਾ ਕਦਮ ਹੈ ਜਿਸ ਨਾਲ ਕੈਨੇਡਾ ਦੇ ਫਿਲਮ ਉਦਯੋਗ ਵਾਸਤੇ ਵੱਡੇ ਨਤੀਜੇ ਹੋ ਸਕਦੇ ਨੇ, ਖਾਸ ਕਰਕੇ ਮੌਂਟਰੀਅਲ ਵਰਗੇ ਸ਼ਹਿਰਾਂ ਲਈ। ਟਰੰਪ ਦਾ ਕਹਿਣਾ ਕਿ ਉਨ੍ਹਾਂ ਨੇ ਸੰਘੀ ਏਜੰਸੀਆਂ ਨੂੰ ਟੈਰਿਫ ਇਕੱਠੇ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਨੇ, ਪਰ ਕੰਮ ਕਿਵੇਂ ਹੋਵੇਗਾ ਇਸ ਬਾਰੇ ਕੋਈ ਵੇਰਵਾ ਨਹੀਂ ਜਾਰੀ ਕੀਤਾ ਗਿਆ। ਨਿਰਮਾਤਾਵਾਂ ਦਾ ਕਹਿਣਾ ਕਿ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਕੋਈ ਵੀ ਨਿਯਮਾਂ ਨੂੰ ਨਹੀਂ ਜਾਣਦਾ। ਸਾਡੇ ਵਾਸਤੇ ਇੰਜ ਲੱਗਦਾ ਕਿ ਇਹ ਕੁਝ ਸੁਧਾਰਿਆ ਹੋਇਆ, ਪਰ ਮੌਂਟਰੀਅਲ ਦੇ ਇਸ ਆਧਾਰਿਤ ਨਿਰਮਾਤਾ ਨਿਰਦੇਸ਼ਕ ਨੇ ਆਖਿਆ ਕਿ ਜੇਕਰ ਇਸੇ ਤਰ੍ਹਾਂ ਟੈਰਿਫ ਲੱਗਦੇ ਰਹੇ ਤਾਂ ਸਾਡਾ ਕੰਮ ਕਾਜ ਠੱਪ ਹੋ ਕੇ ਰਹਿ ਜਾਏਗਾ। ਓਨਟਾਰੀਓ ਤੇ ਕਿਊਬੇਕ ਦੇ ਉਪਭੋਗਤਾਵਾਂ ਵੱਲੋਂ ਬੈਲ ਕੈਨੇਡਾ ਦੀਆਂ ਸੇਵਾਵਾਂ ਦੇ ਵਿਆਪਕ ਆਊਟੇਜ ਦੀ ਰਿਪੋਰਟ ਕਰਨ ਤੋਂ ਬਾਅਦ ਕੱਲ ਕੰਪਨੀ ਨੇ ਆਖਿਆ ਕਿ ਇੱਕ ਅਪਡੇਟ ਨੇ ਰੁਕਾਵਟ ਪੈਦਾ ਕੀਤੀ ਤੇ ਉਦੋਂ ਤੋਂ ਉਨ੍ਹਾਂ ਨੇ ਆਪਣੇ ਸਿਸਟਮ ਨੂੰ ਪੂਰੀ ਤਰ੍ਹਾਂ ਬਹਾਲ ਵੀ ਕਰ ਦਿੱਤਾ। ਕੰਪਨੀ ਦੇ ਇੱਕ ਬੁਲਾਰੇ ਨੇ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ, ਅਸੀਂ ਆਪਣੇ ਗਾਹਕਾਂ ਤੇ ਭਾਈਵਾਲਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ, ਇੱਕ ਤਕਨੀਕੀ ਮੁੱਦਾ ਸੀ, ਅਸੀਂ ਸਾਈਬਰ ਸੁਰੱਖਿਆ ਘਟਨਾ ਨੂੰ ਮੂਲ ਕਾਰਨ ਵਜੋਂ ਰੱਦ ਕਰ ਦਿੱਤਾ। ਸਾਡੀਆਂ ਨੈਟਵਰਕ ਟੀਮਾਂ ਇਹ ਯਕੀਨੀ ਬਣਾਉਣ ਲਈ ਪੂਰੀ ਸਮੀਖਿਆ ਕਰ ਰਹੀਆਂ ਨੇ ਕਿ ਸਥਿਤੀ ਦੁਬਾਰਾ ਨਾ ਉਭਰੇ। ਅਸੀਂ ਇਸ ਅਸੁਵਿਧਾ ਲਈ ਮਾਫ਼ੀ ਚਾਹੁੰਦੇ ਹਾਂ ਤੇ ਗਾਹਕਾਂ ਦਾ ਉਨ੍ਹਾਂ ਦੇ ਸਬਰ ਲਈ ਧੰਨਵਾਦ ਵੀ ਕਰਦੇ ਹਾਂ। ਕਿਊਬਿਕ 5 ਸਾਲਾਂ 'ਚ $603 million ਖਰਚ ਕਰੇਗਾ ਤਾਂ ਜੋ ਸੂਬੇ ਦੇ ਫ੍ਰੈਂਚ ਭਾਸ਼ਾ ਮੰਤਰੀ ਵੱਲੋਂ ਫ੍ਰੈਂਚ ਭਾਸ਼ਾ ਦੇ ਪਤਨ ਨੂੰ ਪਲਟਾਇਆ ਜਾ ਸਕੇ। ਇੱਕ ਨਿਊਜ਼ ਕਾਨਫਰੰਸ 'ਚ ਫਰਾਂਸੀਸੀ ਭਾਸ਼ਾ ਮੰਤਰੀ ਨੇ ਜਾਣਕਾਰੀ ਦਿੰਦੇ ਆਖਿਆ ਕਿ ਕੁੱਲ 21 ਉਪਾਅ ਨੇ, ਜਿਨ੍ਹਾਂ ਵਿੱਚੋਂ ਕੁਝ ਪਹਿਲਾਂ ਹੀ ਲਾਗੂ ਨੇ। ਆਉਣ ਵਾਲੇ ਮਹੀਨਿਆਂ 'ਚ ਕਿਊਬਿਕ ਦੀ ਸਰਕਾਰੀ ਭਾਸ਼ਾ ਦੀ ਜੀਵਨ ਸ਼ਕਤੀ ਨੂੰ ਬਿਹਤਰ ਬਣਾਉਣ 'ਚ ਇਹ ਉਪਾਅ ਮਦਦ ਕਰਨਗੇ। ਉਨ੍ਹਾਂ ਇਹ ਵੀ ਆਖਿਆ ਕਿ ਸਾਡੇ ਵਰਗੇ ਮੁਸ਼ਕਲ ਬਜਟ ਸੰਦਰਭ 'ਚ ਇਹ ਫੰਡਿੰਗ ਫ੍ਰੈਂਚ ਭਾਸ਼ਾ ਪ੍ਰਤੀ ਸਰਕਾਰ ਦੀ ਮਹਾਨ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇੱਕ ਚਰਚਾ 'ਚ ਰਕਮ 'ਚ ਮੁੱਖ ਤੌਰ ਤੇ ਕਿਊਬਿਕ ਦੇ 2024-25 ਦੇ ਬਜਟ 'ਚ ਸ਼ਾਮਲ ਖਰਚੇ ਸ਼ਾਮਲ ਕੀਤੇ ਗਏ ਸਨ, ਜਿਵੇਂ ਕਿ ਫ੍ਰੈਂਚ ਭਾਸ਼ਾ ਕੋਰਸਾਂ ਦੀ ਪੇਸ਼ਕਸ਼ ਨੂੰ ਵਧਾਉਣ ਲਈ 5 ਸਾਲਾਂ ਵਿੱਚ $320 million ਅਲਾਟ ਕੀਤੇ ਗਏ ਨੇ, ਜੋ ਕਿ ਭਾਸ਼ਾ ਯੋਜਨਾ ਦੀ ਸਭ ਤੋਂ ਮਹਿੰਗੀ ਪਹਿਲ ਹੈ। ਮੌਂਟਰੀਅਲ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੇ 13 ਸਾਲਾਂ ਦੀ ਉਸ ਲੜਕੀ ਨੂੰ ਲੱਭ ਲਿਆ ਜਿਹਨੂੰ ਆਖਰੀ ਵਾਰੀ ਸ਼ੁੱਕਰਵਾਰ ਦੀ ਰਾਤ ਨੂੰ ਘਰ ਤੋਂ ਬਾਹਰ ਨਿਕਲਦਿਆਂ ਦੇਖਿਆ ਗਿਆ ਸੀ। ਪੁਲਿਸ ਨੇ ਲੜਕੀ ਦੇ ਲੱਭਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਬਿਲਕੁਲ ਸੁਰੱਖਿਅਤ ਤੇ ਤੰਦਰੁਸਤ ਹੈ। ਵੱਡੀਆਂ ਵਿਦੇਸ਼ੀ ਸਟ੍ਰੀਮਿੰਗ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਸਮੂਹ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਪ੍ਰਸਾਰਣ ਰੈਗੂਲੇਟਰ ਦੁਆਰਾ ਹੋਈ ਸੁਣਵਾਈ ਨੂੰ ਦੱਸਿਆ ਕਿ ਜਦੋਂ ਕੈਨੇਡੀਅਨ ਸਮੱਗਰੀ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਕੰਪਨੀਆਂ ਤੋਂ ਰਵਾਇਤੀ ਪ੍ਰਸਾਰਕਾਂ ਵਾਂਗ ਜ਼ਿੰਮੇਵਾਰੀਆਂ ਨਿਭਾਉਣ ਦੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ। ਮੋਸ਼ਨ ਪਿਕਚਰਜ਼ ਐਸੋਸੀਏਸ਼ਨ ਕੈਨੇਡਾ, ਜੋ ਕਿ ਨੈੱਟਫਲਿਕਸ, ਪੈਰਾਮਾਊਂਟ, ਡਿਜ਼ਨੀ ਤੇ ਐਮਾਜ਼ਾਨ ਵਰਗੇ ਸਟ੍ਰੀਮਰਾਂ ਦੀ ਨੁਮਾਇੰਦਗੀ ਕਰਦਾ ਨੇ, ਕਿਹਾ ਕਿ ਰੈਗੂਲੇਟਰ ਨੂੰ ਕੈਨੇਡੀਅਨ ਸਮੱਗਰੀ ਦੀ ਆਪਣੀ ਪਰਿਭਾਸ਼ਾ ਨੂੰ ਆਧੁਨਿਕ ਬਣਾਉਣ ਵਿੱਚ ਲਚਕਦਾਰ ਹੋਣਾ ਚਾਹੀਦਾ। ਕੈਨੇਡੀਅਨ ਰੇਡੀਓ, ਟੈਲੀਵਿਜ਼ਨ ਤੇ ਦੂਰ ਸੰਚਾਰ ਕਮਿਸ਼ਨ ਕੱਲ ਬੁੱਧਵਾਰ ਤੋਂ ਸ਼ੁਰੂ ਹੋਈ ਕੈਨੇਡੀਅਨ ਸਮੱਗਰੀ ਦੀ ਨਵੀਂ ਪਰਿਭਾਸ਼ਾ ਤੇ 2 ਹਫ਼ਤਿਆਂ ਦੀ ਜਨਤਕ ਸੁਣਵਾਈ ਕਰ ਰਿਹਾ। ਵਿਰੋਧੀ ਧਿਰ ਚਾਹੁੰਦੀ ਹੈ ਕਿ ਐਥਿਕਸ ਕਮਿਸ਼ਨਰ ਨਗਰ ਨਿਗਮ ਮਾਮਲਿਆਂ ਦੀ ਮੰਤਰੀ ਐਂਡਰੀ ਲਾਫੋਰੈਸਟ ਉਸ ਦੀਆਂ ਧੀਆਂ ਵੱਲੋਂ ਚਲਾਏ ਜਾ ਰਹੇ ਡੇ ਕੇਅਰ ਸੈਂਟਰ ਦੇ ਸਬੰਧ ਵਿੱਚ ਹਿੱਤਾਂ ਦੇ ਟਕਰਾਅ ਦੀ ਜਾਂਚ ਸ਼ੁਰੂ ਕਰੇ। ਹਾਲਾਂਕਿ ਮੰਤਰੀ ਨੇ ਕਿਹਾ ਕਿ ਉਹਨੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਸਨ ਜਦੋਂ ਕਿ ਉਹਦੀ ਧੀ ਰਾਫੇਲ ਐਲਾਰ ਨੇ ਗੈਰ ਕਾਨੂੰਨੀ ਕੰਮ ਕਰਨ ਤੋਂ ਇਨਕਾਰ ਕੀਤਾ। ਪ੍ਰਸ਼ਨ ਕਾਲ ਦੌਰਾਨ ਪਾਰਟੀ ਕਬੈਕਵਾ ਨੇਤਾ ਪੌਲ ਸੇਂਟ ਪੀਰੇ ਪਲੈਮੈਂਡਨ ਦੁਆਰਾ ਪੁੱਛੇ ਜਾਣ ਤੇ ਪ੍ਰੀਮੀਅਰ ਲਗੌਲ ਨੇ ਇਸ ਮਾਮਲੇ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਨਾਲ ਹੀ ਇਸ ਦੀ ਬਜਾਏ ਆਪਣੇ ਹਾਊਸ ਲੀਡਰ ਸਾਈਮਨ ਜੋਲਿਨ ਬੈਰਟ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ, ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਆਫਿਸ ਦੀ ਪ੍ਰੋਟੈਕਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਹ ਖਬਰਾਂ ਤੁਸੀਂ ਰੇਡੀਓ ਹਮਸਫ਼ਰ ਤੋਂ ਸੁਣ ਰਹੇ ਹੋ। ਸ਼ਬੂਲਾ ਚਿੱਟੇ ਗੈਂਡੇ ਨੂੰ ਅਲਵਿਦਾ ਕਹਿਣ ਤੋਂ 3 ਮਹੀਨਿਆਂ ਬਾਅਦ ਗ੍ਰੈਨਬੀ ਚਿੜੀਆਘਰ ਐਲਕ ਤੇ ਹਜ਼ੀਨਾ ਦਾ ਸਵਾਗਤ ਕਰ ਰਿਹਾ। ਮੌਂਟਰੀਅਲ ਤੋਂ 80 ਕਿਲੋਮੀਟਰ ਦੂਰ ਸਥਿਤ ਚਿੜੀਆਘਰ ਨੇ ਆਖਿਆ ਕਿ 4 ਸਾਲ ਦੀਆਂ ਇਹ ਦੋਵੇਂ ਮਾਦਾਵਾਂ 1 ਮਹੀਨਾ ਪਹਿਲਾਂ ਸੈਂਡੀਓਗੋ ਚਿੜੀਆਘਰ ਸਫਾਰੀ ਪਾਰਕ ਤੋਂ ਗ੍ਰੈਨਬੀ ਦੇ ਪੁਰਸ਼ ਨਿਵਾਸੀ ਕੇਸੀ ਵਿਚ ਸ਼ਾਮਲ ਹੋਣ ਲਈ ਆਈਆਂ ਸਨ। ਚਿੜੀਆਘਰ ਨੇ ਆਖਿਆ ਕਿ ਖਤਰੇ ਵਿਚ ਪਏ ਜਾਨਵਰਾਂ ਦੇ 4,737 ਕਿਲੋਮੀਟਰ ਦੇ ਤਬਾਦਲੇ ਨੂੰ ਸੰਗਠਿਤ ਕਰਨ ਚ ਕਈ ਮਹੀਨੇ ਲੱਗੇ ਤੇ ਆਖਰੀ ਵੇਰਵੇ ਤੱਕ ਧਿਆਨ ਨਾਲ ਪ੍ਰਬੰਧ ਕੀਤਾ ਗਿਆ ਤੇ ਫਿਰ ਬਾਅਦ ਵਿਚ ਹੀ ਮਾਹਿਰਾਂ ਨੂੰ ਸੌਂਪਿਆ ਗਿਆ। ਦੁਰਲੱਭ ਪ੍ਰਜਾਤੀਆਂ ਨੂੰ ਬਚਾਉਣ ਲਈ ਹੋਰ ਵੀ ਕਈ ਕਦਮ ਚੁੱਕੇ ਜਾ ਰਹੇ ਨੇ। ਪ੍ਰੀਮੀਅਰ ਲਗੌਲ ਦੀ ਸਰਕਾਰ ਆਪਣੀ 2018 ਦੀ ਮੁਹਿੰਮ ਦੇ ਵਾਅਦੇ ਨਾਲ ਅੱਗੇ ਵੱਧ ਰਹੀ ਹੈ ਕਿ ਉਪ ਨਗਰਾਂ ਨੂੰ ਕਮਿਨੋਟ ਮੈਟਰੋਪੋਲੀਟਨ ਡੀ ਮੌਂਟਰੀਅਲ ਦੇ ਅੰਦਰ ਮਹਾਨਗਰ ਤੋਂ ਦੂਰ ਵਧੇਰੇ ਸ਼ਕਤੀ ਦਿੱਤੀ ਜਾਵੇਗੀ। ਨਗਰ ਪਾਲਿਕਾ ਮਾਮਲਿਆਂ ਦੇ ਮੰਤਰੀ ਐਂਡਰੀ ਨੇ ਬੁੱਧਵਾਰ ਨੂੰ ਇਸ ਸਬੰਧੀ ਇਕ ਬਿੱਲ ਪੇਸ਼ ਕੀਤਾ ਤੇ CMM ਮੌਂਟਰੀਅਲ ਦੇ ਆਲੇ ਦੁਆਲੇ 82 ਨਗਰ ਪਾਲਿਕਾਵਾਂ ਨੂੰ ਸਮੂਹਬੱਧ ਕੀਤਾ। ਇਸ ਦੀ ਕੌਂਸਲ ਵਿਚ ਇਸ ਵੇਲੇ 28 ਸੀਟਾਂ ਨੇ, ਜਿਨ੍ਹਾਂ ਵਿਚੋਂ 14 ਮਹਾਨਗਰ ਕੋਲ ਨੇ। ਬਿੱਲ ਦੇ ਤਹਿਤ ਮੌਂਟਰੀਅਲ 26 ਕੌਂਸਲ ਸੀਟਾਂ ਚੋਂ 12 ਤੇ 7 ਵਿਚੋਂ 3 ਕਾਰਜਕਾਰੀ ਸੀਟਾਂ ਹੋਣਗੀਆਂ। ਮੌਂਟਰੀਅਲ ਦਾ ਮੇਅਰ ਆਪਣੇ ਆਪ ਹੀ ਕੌਂਸਲ ਦਾ ਮੁਖੀ ਬਣ ਜਾਂਦਾ ਤੇ ਬਰਾਬਰੀ ਦੀ ਸਥਿਤੀ ਵਿਚ ਫੈਸਲਾ ਕੁਨ ਵੋਟ ਰੱਖਦਾ, ਜੋ ਕਿ ਬਿੱਲ 104 ਨੂੰ ਅਪਣਾਏ ਜਾਣ ਤੇ ਨਹੀਂ ਬਦਲੇਗਾ। ਲਗੌਲ ਸਰਕਾਰ ਨੇ ਇਹ ਵੀ ਆਖਿਆ ਕਿ ਬਿੱਲ ਮੌਂਟਰੀਅਲ ਖੇਤਰ ਵਿਚ ਜਨਸੰਖਿਆ ਤਬਦੀਲੀ ਨੂੰ ਦਰਸਾਉਂਦਾ, ਕਿਉਂਕਿ ਮਹਾਨਗਰ ਵਿਚ ਵੋਟਰਾਂ ਦਾ ਅਨੁਪਾਤ ਘਟਿਆ ਤੇ ਉਪ ਨਗਰੀਏ ਸ਼ਹਿਰਾਂ ਵਿਚ ਵਧਿਆ। ਬੈਕਨਸਫੀਲਡ ਦੇ ਲੰਬੇ ਸਮੇਂ ਤੋਂ ਸੇਵਾ ਨਿਭਾਰੇ ਮੇਅਰ ਜਾਰਜ ਬੋਰੇਲ ਨੇ ਐਲਾਨ ਕੀਤਾ ਕਿ ਉਹ ਚੌਥਾ ਕਾਰਜਕਾਲ ਨਹੀਂ ਚਾਹੁਣਗੇ ਤੇ ਨਵੰਬਰ ਚ ਆਪਣੇ ਮੌਜੂਦਾ ਕਾਰਜਕਾਲ ਦੇ ਅੰਤ ਤੇ ਜਨਤਕ ਅਹੁਦੇ ਤੋਂ ਸੇਵਾ ਮੁਕਤ ਹੋ ਜਾਣਗੇ। 84 ਸਾਲਾ ਜਾਰਜ ਬੋਰੇਲ ਪਹਿਲੀ ਵਾਰ 2013 ਵਿਚ ਚੁਣੇ ਗਏ ਸਨ ਤੇ ਵਰਤਮਾਨ ਵਿਚ ਉਹ ਆਪਣਾ ਤੀਜਾ ਕਾਰਜਕਾਲ ਨਿਭਾ ਰਹੇ ਨੇ। ਸੇਂਟ ਜਸਟਿਨ ਹਸਪਤਾਲ ਨਾਲ ਜੁੜੇ ਇਕ ਅੰਤਰਰਾਸ਼ਟਰੀ ਕਲੀਨਿਕਲ ਟ੍ਰਾਇਲ ਦੇ ਹਿੱਸੇ ਵਜੋਂ ਇਕ 18 ਸਾਲਾ ਵਿਅਕਤੀ ਅਤਿ ਆਧੁਨਿਕ ਜੀਨ ਐਡਿਟਿੰਗ ਤਕਨਾਲੋਜੀ ਨਾਲ ਠੀਕ ਹੋ ਗਿਆ। ਮਰੀਜ਼ ਦੇ ਹੇਮੇਟੋਪੋਇਟਿਕ ਸਟੈਮ ਸੈੱਲਾਂ ਵਿਚ ਸਿੱਧੇ ਤੌਰ ਤੇ ਠੀਕ ਕਰਨ ਲਈ ਕੀਤੀ ਗਈ ਸੀ। ਇਹ ਇਕ ਜੈਨੇਟਿਕ ਪਰਿਵਰਤਨ ਹੈ ਜੋ ਗੰਭੀਰ ਇਮਿਊਨ ਸਿਸਟਮ ਬਿਮਾਰੀ ਲਈ ਜ਼ਿੰਮੇਵਾਰ ਸੀ, ਜਿਸ ਤੋਂ ਕਿ ਉਹ ਪੀੜਤ ਹੈ। ਮੁੱਖ ਜਾਂਚਕਰਤਾ ਡਾਕਟਰ ਏਲੀ ਹਦਾਦ ਨੇ ਆਖਿਆ, ਸਾਡੇ ਲਈ ਇਕ ਬਿਮਾਰੀ ਜੋ 66% ਸੈੱਲਾਂ ਚ ਆਪਣੇ ਆਪ ਨੂੰ ਠੀਕ ਕਰ ਲੈਂਦੀ ਹੈ, ਜੇਕਰ ਅਸੀਂ ਇਹ ਰਵਾਇਤੀ ਬੋਨ ਮੈਰੋ ਟ੍ਰਾਂਸਪਲਾਂਟ ਨਾਲ ਕਰਦੇ ਹਾਂ ਤੇ ਅਸੀਂ ਨਤੀਜਿਆਂ ਤੋਂ ਡਾਢੇ ਖੁਸ਼ ਹੋਵਾਂਗੇ। ਸੂਬੇ ਦੇ ਫ੍ਰੈਂਚ ਭਾਸ਼ਾ ਕਮਿਸ਼ਨਰ ਦਾ ਕਹਿਣਾ ਕਿ ਕਿਊਬਿਕ ਦਾ ਨਵੇਂ ਆਉਣ ਵਾਲਿਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਤੇ ਫ੍ਰੈਂਚ ਸਿਖਾਉਣ ਦਾ ਪ੍ਰੋਗਰਾਮ ਉਨ੍ਹਾਂ ਨੂੰ ਸਫਲਤਾ ਦਾ ਯਥਾਰਥਵਾਦੀ ਬਦਲਾਅ ਨਹੀਂ ਦਿੰਦਾ। ਉਨ੍ਹਾਂ ਨੇ ਇਹ ਟਿੱਪਣੀ ਕੱਲ ਬੁੱਧਵਾਰ ਨੂੰ ਨੈਸ਼ਨਲ ਅਸੈਂਬਲੀ ਚ ਆਪਣੀ 2024-25 ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਦਿੱਤੀ। ਉਨ੍ਹਾਂ ਆਖਿਆ, ਸਾਡੀਆਂ ਖੋਜਾਂ ਦਰਸਾਉਂਦੀਆਂ ਨੇ ਕੰਮ ਵਾਲੀ ਥਾਂ ਤੇ ਫ੍ਰੈਂਚਾਈਜੇਸ਼ਨ ਜਿਵੇਂ ਕਿ ਵਰਤਮਾਨ ਚ ਪੇਸ਼ ਕੀਤੀ ਜਾਂਦੀ ਹੈ, ਜ਼ਿਆਦਾਤਰ ਭਾਗੀਦਾਰਾਂ ਨੂੰ ਫ੍ਰੈਂਚ ਵਿਚ ਆਪਣੇ ਕੰਮ ਵਾਲੀ ਥਾਂ ਤੇ ਏਕੀਕਰਨ ਦਾ ਇਕ ਯਥਾਰਥਵਾਦੀ ਰਸਤਾ ਪ੍ਰਦਾਨ ਨਹੀਂ ਕਰਦੀ। ਇਸ ਨੂੰ ਠੀਕ ਕਰਨ ਲਈ ਅਸੀਂ ਇਮੀਗ੍ਰੇਸ਼ਨ ਤੇ ਏਕੀਕਰਨ ਮੰਤਰਾਲੇ ਨੂੰ 5 ਸਿਫਾਰਿਸ਼ਾਂ ਕੀਤੀਆਂ ਨੇ। ਕਿਊਬਿਕ ਦੇ ਰਿਹਾਇਸ਼ੀ ਉਸਾਰੀ ਉਦਯੋਗ ਵਿਚ ਤਣਾਅ ਦਿਨ ਬ ਦਿਨ ਵੱਧ ਰਿਹਾ, ਕਿਉਂਕਿ ਅਲਾਇੰਸ ਸਿੰਡੀਕੇਲ ਡੇ ਲਾ ਕੰਸਟਰਕਸ਼ਨ ਤੇ ਐਸੋਸੀਏਸ਼ਨ ਡੇਸ ਲਾ ਕੰਸਟਰਕਸ਼ਨ ਵਿਚਕਾਰ ਗੱਲਬਾਤ ਬਿਨਾਂ ਕਿਸੇ ਸੌਦੇ ਦੇ ਜਾਰੀ ਹੈ। ਗੱਲਬਾਤ ਵਿਚ ਰੁਕਾਵਟ ਤੇ ਕੋਈ ਸਮਝੌਤਾ ਨਾ ਹੋਣ ਕਾਰਨ ਅਲਾਇੰਸ ਸਿੰਡੀਕੇਲ ਨੇ ਹੜਤਾਲ ਦੀ ਧਮਕੀ ਦਿੱਤੀ ਸੀ। ਨਾਲ ਹੀ ਉਹ ਕਹਿੰਦਾ ਹੈ ਕਿ ਉਸਨੇ ਮਾਲਕਾਂ ਦੀ ਐਸੋਸੀਏਸ਼ਨ ਨੂੰ ਇਕ ਅੰਤਮ ਪੇਸ਼ਕਸ਼ ਸੌਂਪੀ ਸੀ ਤੇ ਐਸੋਸੀਏਸ਼ਨ ਨੂੰ ਇਸ ਅੰਤਮ ਪੇਸ਼ਕਸ਼ ਨੂੰ ਮੈਂਬਰਾਂ ਨੂੰ ਸੌਂਪਣ ਦੀ ਅਪੀਲ ਕਰ ਰਿਹਾ। ਯੂਨੀਅਨ ਦਾ ਤਰਕ ਹੈ ਕਿ ਮਾਲਕਾਂ ਨੂੰ ਉਦਯੋਗ ਦੇ 3 ਹੋਰ ਖੇਤਰਾਂ ਚ ਪਹਿਲਾਂ ਹੀ ਸਵੀਕਾਰ ਕੀਤੇ ਗਏ ਸਮਝੌਤਿਆਂ ਵਾਂਗ ਹੀ ਇਕ ਸੌਦੇ ਤੇ ਵੋਟ ਪਾਉਣ ਦਾ ਮੌਕਾ ਮਿਲਣਾ ਚਾਹੀਦਾ, ਜਿੱਥੇ ਲਗਭਗ 90% ਮਾਲਕ ਇਕ ਬਰਾਬਰ ਸ਼ਰਤਾਂ ਦਾ ਸਮਰਥਨ ਕਰਦੇ ਨੇ। SPVM ਦੇ ਮੁਖੀ ਫੈਡੀ ਡਾਗਰ ਬੁੱਧਵਾਰ ਨੂੰ ਲਸਾਲੇ ਚ ਬਜ਼ੁਰਗਾਂ ਲਈ ਘਰ ਘਰ ਜਾ ਕੇ ਕੀਤੀ ਗਈ ਮੁਹਿੰਮ ਚ ਭਾਈਚਾਰਕ ਭਾਈਵਾਲਾਂ ਨਾਲ ਸ਼ਾਮਲ ਹੋਏ। ਮਹੀਨਾ ਭਰ ਚੱਲਣ ਵਾਲੀ ਵਿਜ਼ਿਟ ਏ ਸੀਨੀਅਰ ਮੁਹਿੰਮ ਦਾ ਉਦੇਸ਼ ਬਜ਼ੁਰਗਾਂ ਨਾਲ ਸੰਬੰਧਿਤ ਦੁਰਵਿਵਹਾਰ ਤੇ ਧੋਖਾਧੜੀ ਬਾਰੇ ਜਾਗਰੂਕਤਾ ਪੈਦਾ ਕਰਨਾ, ਜੋ ਕਿ ਅਕਸਰ ਘੁਟਾਲਿਆਂ ਦਾ ਵਧੇਰੇ ਨਿਸ਼ਾਨਾ ਬਣ ਰਹੇ ਨੇ। ਡਾਗਰ ਦਾ ਕਹਿਣਾ ਕਿ ਇਹ ਮੁਹਿੰਮ ਬਜ਼ੁਰਗਾਂ ਦੀ ਤੰਦਰੁਸਤੀ ਦੀ ਜਾਂਚ ਕਰਨ, ਇਕੱਲਤਾ ਨੂੰ ਤੋੜਨ ਤੇ ਉਹਨਾਂ ਨੂੰ ਭਾਈਚਾਰਕ ਸਰੋਤਾਂ ਨਾਲ ਜੋੜਨ ਦਾ ਇੱਕ ਤਰੀਕਾ ਵੀ ਹੈ। ਇਸ ਮੁਹਿੰਮ 'ਚ 100 ਤੋਂ ਵੱਧ ਭਾਈਚਾਰਕ ਭਾਈਵਾਲ ਤੇ ਸਮੂਹ ਸ਼ਾਮਲ ਨੇ, ਜਿਨ੍ਹਾਂ ਵਿੱਚ 5 CLCC ਤੇ 29 ਪੁਲਿਸ ਥਾਣਿਆਂ ਦੇ ਅਧਿਕਾਰੀ ਸ਼ਾਮਲ ਨੇ। ਡਾਗਰ ਦਾ ਕਹਿਣਾ ਕਿ SPVM 'ਚ ਧੋਖਾਧੜੀ ਦੀਆਂ ਰਿਪੋਰਟਾਂ 'ਚ ਵਾਧਾ ਹੋਇਆ ਤੇ ਕਿਸੇ ਵੀ ਉਮਰ ਦੇ ਲੋਕ ਪੀੜਤ ਹੋ ਸਕਦੇ ਨੇ, ਪਰ ਬਜ਼ੁਰਗ ਖਾਸ ਤੌਰ ਤੇ ਕਮਜ਼ੋਰ ਹੋਣ ਕਰਕੇ ਵਧੇਰੇ ਪੀੜਤ ਹੁੰਦੇ ਨੇ। ਸ਼ੱਕੀ ਲੋਕਾਂ ਲਈ ਬਜ਼ੁਰਗ ਇੱਕ ਆਸਾਨ ਨਿਸ਼ਾਨਾ ਹੁੰਦੇ ਨੇ, ਕਿਉਂਕਿ ਉਹ ਤੁਰੰਤ ਉਹਨਾਂ ਨਾਲ ਭਾਵਨਾਵਾਂ ਤੇ ਜੁੜ ਜਾਂਦੇ ਨੇ ਤੇ ਉਹਨਾਂ ਨੂੰ ਮਦਦ ਨਾ ਕਰਨ ਤੇ ਬਹੁਤ ਬੁਰਾ ਲੱਗਦਾ ਹੈ। ਸ਼ੱਕੀ ਆਪਣੀਆਂ ਆਵਾਜ਼ਾਂ ਬਦਲ ਲੈਂਦੇ ਨੇ ਤੇ AI ਨਾਲ ਕੋਸ਼ਿਸ਼ ਕਰਦੇ ਨੇ। ਜਦੋਂ ਉਹ ਉਹਨਾਂ ਨੂੰ ਫੋਨ ਕਰਦੇ ਨੇ ਤੇ ਸੱਚਮੁੱਚ ਇੰਜ ਲੱਗਦਾ ਕਿ ਉਹ ਉਹਨਾਂ ਦੇ ਰਿਸ਼ਤੇਦਾਰ ਹੀ ਬੋਲ ਰਹੇ ਨੇ, ਫਿਰ ਉਹ ਤੁਰੰਤ ਜਾਲ ਵਿੱਚ ਫਸ ਜਾਂਦੇ ਨੇ ਤੇ ਉਹਨਾਂ ਨੂੰ ਬੈਂਕ ਖਾਤੇ 'ਚੋਂ ਰਕਮ ਕਢਵਾ ਕੇ ਦੇ ਦਿੰਦੇ ਨੇ। ਇਸ ਲਈ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਬਜ਼ੁਰਗਾਂ ਨੂੰ ਘਰ ਘਰ ਜਾ ਕੇ ਇਸ ਬਾਬਤ ਜਾਣਕਾਰੀ ਦਿੱਤੀ ਜਾਵੇ। ਸੇਂਟ ਮੋਨਿਕ 'ਚ ਕੱਲ ਬੁੱਧਵਾਰ ਸਵੇਰੇ ਇੱਕ ਵੱਡੀ ਜ਼ਮੀਨ ਖਿਸਕਣ ਨਾਲ ਇੱਕ ਘਰ ਢਹਿ ਗਿਆ। ਕਿਸੇ ਦੇ ਜ਼ਖਮੀ ਹੋਣ ਦਾ ਸਮਾਚਾਰ ਨਹੀਂ ਮਿਲਿਆ, ਕਿਉਂਕਿ ਜਦੋਂ ਜ਼ਮੀਨ ਖਿਸਕੀ ਤਾਂ ਘਰ ਵਿੱਚ ਕੋਈ ਨਹੀਂ ਸੀ। ਕਿਊਬਿਕ ਸਰਕਾਰ ਨੇ ਸਟ੍ਰੀਮਿੰਗ ਦਿੱਗਜਾਂ ਨੂੰ ਫ੍ਰੈਂਚ ਭਾਸ਼ਾ ਸਮੱਗਰੀ ਤੱਕ ਪਹੁੰਚ ਵਧਾਉਣ ਲਈ ਮਜਬੂਰ ਕਰਨ ਵਾਸਤੇ ਇੱਕ ਬਿੱਲ ਪੇਸ਼ ਕੀਤਾ। ਇਹ ਬਿੱਲ ਸਰਕਾਰ ਨੂੰ ਸਟ੍ਰੀਮਿੰਗ ਪਲੇਟਫਾਰਮਾਂ ਤੇ ਫ੍ਰੈਂਚੋਫੋਨ ਸੰਗੀਤ, ਫਿਲਮ ਤੇ ਹੋਰ ਸਮੱਗਰੀ ਲਈ ਕੋਟਾ ਨਿਰਧਾਰਿਤ ਕਰਨ ਦੀ ਆਗਿਆ ਦੇਵੇਗਾ। ਇਸ ਦੇ ਨਾਲ ਹੀ ਡਿਜੀਟਲ ਪਲੇਟਫਾਰਮਾਂ ਨੂੰ ਕਿਊਬਿਕ ਸਰਕਾਰ ਨਾਲ ਰਜਿਸਟਰ ਕਰਨ ਤੇ ਇਹ ਯਕੀਨੀ ਬਣਾਉਣ ਦੀ ਲੋੜ ਹੋਵੇਗੀ ਕਿ ਉਹਨਾਂ ਦਾ ਡਿਫਾਲਟ ਇੰਟਰਫੇਸ ਫ੍ਰੈਂਚ ਵਿੱਚ ਹੈ। ਹੜਤਾਲ ਦੇ ਸ਼ੁਰੂ ਹੋਣ ਦੇ ਨਾਲ ਕੈਨੇਡਾ ਪੋਸਟ ਨੇ ਕੱਲ ਬੁੱਧਵਾਰ ਨੂੰ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੂੰ ਨਵੀਆਂ ਪੇਸ਼ਕਸ਼ਾਂ ਪੇਸ਼ ਕੀਤੀਆਂ। ਇੱਕ ਰਿਲੀਜ਼ ਵਿੱਚ ਕ੍ਰਾਊਨ ਕਾਰਪੋਰੇਸ਼ਨ ਨੇ ਆਖਿਆ ਕਿ ਸ਼ਹਿਰੀ ਤੇ ਪੇਂਡੂ ਉਪਨਗਰੀ ਮੇਲ ਕੈਰੀਅਰ ਸੌਦੇਬਾਜ਼ੀ ਇਕਾਈਆਂ 'ਚ ਕਰਮਚਾਰੀਆਂ ਲਈ ਪ੍ਰਸਤਾਵਾਂ ਦਾ ਨਵਾਂ ਸੈੱਟ ਤਨਖਾਹ ਵਾਧੇ ਤੇ ਅੱਗੇ ਵਧਦਾ ਤੇ ਕਰਮਚਾਰੀਆਂ ਦੇ ਲਾਭਾਂ ਤੇ ਹੱਕਾਂ ਦੀ ਰੱਖਿਆ ਕਰਦਾ। ਇਹ ਪੇਸ਼ਕਸ਼ਾਂ ਕਾਰਪੋਰੇਸ਼ਨ ਦੀਆਂ ਮੌਜੂਦਾ ਹਕੀਕਤਾਂ ਨੂੰ ਵੀ ਦਰਸਾਉਂਦੀਆਂ ਨੇ। ਕੈਨੇਡਾ ਪੋਸਟ ਨੇ ਆਪਣੀ ਲਚਕਤਾ ਵਧਾਉਣ ਤੇ ਕਾਰਪੋਰੇਸ਼ਨ ਦੀਆਂ ਮਹੱਤਵਪੂਰਨ ਵਿੱਤੀ ਤੇ ਸੰਚਾਲਨ ਚੁਣੌਤੀਆਂ ਨੂੰ ਹੱਲ ਕਰਨ 'ਚ ਮਦਦ ਕਰਨ ਲਈ ਆਪਣੇ ਡਿਲੀਵਰੀ ਮਾਡਲ 'ਚ ਮਹੱਤਵਪੂਰਨ ਬਦਲਾਅ ਪ੍ਰਸਤਾਵਿਤ ਕੀਤੇ ਨੇ। ਸੋਨੇ ਦੀ ਭਾਰੀ ਵਿਕਰੀ ਨੂੰ ਦੇਖਦਿਆਂ ਅਮਰੀਕਾ ਦੀ ਵੱਡੀ ਪ੍ਰਚੂਨ ਕੰਪਨੀ ਕੋਸਟੋਕੋ ਹੋਲਸੇਲ ਨੇ ਹੁਣ ਇਹਦੀ ਖਰੀਦ ਤੇ ਇੱਕ ਸੀਮਾ ਲਗਾ ਦਿੱਤੀ ਹੈ। 16 ਮਈ ਤੋਂ ਲਾਗੂ ਹੋਏ ਨਵੇਂ ਨਿਯਮ ਅਨੁਸਾਰ ਗਾਹਕ ਹੁਣ 24 ਘੰਟਿਆਂ 'ਚ ਸਿਰਫ 2 1 ਔਂਸ ਸੋਨੇ ਦੀਆਂ ਬਾਰਾਂ ਖਰੀਦ ਸਕਣਗੇ। ਜੇਕਰ ਕੋਈ ਗਾਹਕ ਇਸ ਤੋਂ ਵੱਧ ਖਰੀਦਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਵੈਬਸਾਈਟ ਤੇ ਸੁਨੇਹਾ ਮਿਲੇਗਾ। ਪ੍ਰਤੀ ਮੈਂਬਰਸ਼ਿਪ 1 ਲੈਣ ਦੇਣ ਦੀ ਸੀਮਾ ਹੈ। ਪ੍ਰਤੀ 24 ਘੰਟਿਆਂ 'ਚ ਵੱਧ ਤੋਂ ਵੱਧ 2 ਯੂਨਿਟ। ਇਜ਼ਰਾਈਲ ਦੇ ਆਇਰਨ ਡੋਮ ਵਾਂਗ ਅਮਰੀਕਾ ਵੀ ਆਪਣਾ ਰੱਖਿਆ ਪ੍ਰਣਾਲੀ ਗੋਲਡਨ ਡੋਮ ਬਣਾਉਣ ਜਾ ਰਿਹਾ ਹੈ। ਟਰੰਪ ਨੇ ਗੋਲਡਨ ਡੋਮ ਉਹਨਾਂ ਦੇ ਕਾਰਜਕਾਲ ਦੇ ਅੰਤ ਤੱਕ ਕਾਰਜਸ਼ੀਲ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਆਖਿਆ ਕਿ ਇੱਕ ਵਾਰ ਤਿਆਰ ਹੋਣ ਤੋਂ ਬਾਅਦ ਇਹ ਮਿਜ਼ਾਈਲਾਂ ਨੂੰ ਰੋਕਣ ਦੇ ਯੋਗ ਹੋਵੇਗਾ, ਭਾਵੇਂ ਉਹਨਾਂ ਨੂੰ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਲਾਂਚ ਕੀਤਾ ਜਾਵੇ। ਟਰੰਪ ਨੇ ਦਾਅਵਾ ਕੀਤਾ ਗੋਲਡਨ ਡੋਮ ਪੁਲਾੜ ਤੋਂ ਹਮਲਿਆਂ ਨੂੰ ਵੀ ਰੋਕ ਸਕਦਾ ਹੈ। ਟਰੰਪ ਦਾ ਕਹਿਣਾ ਕਿ ਪਿਛਲੇ 40 ਸਾਲਾਂ ਤੋਂ ਅਮਰੀਕੀ ਮਿਜ਼ਾਈਲ ਰੱਖਿਆ ਪ੍ਰਣਾਲੀ 'ਚ ਕੋਈ ਬਦਲਾਅ ਨਹੀਂ ਆਇਆ। ਦੁਨੀਆ ਵਿੱਚ ਉੱਨਤ ਤਕਨੀਕ ਨਾਲ ਲੈਸ ਬਹੁਤ ਸਾਰੀਆਂ ਮਿਜ਼ਾਈਲਾਂ ਬਣਾਈਆਂ ਜਾ ਰਹੀਆਂ ਨੇ। ਮੌਜੂਦਾ ਰੱਖਿਆ ਪ੍ਰਣਾਲੀ ਅਜਿਹੇ ਖਤਰਿਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੈ। ਇਸ ਦੇ ਨਾਲ ਹੀ ਰੇਡੀਓ ਹਮਸਫ਼ਰ ਤੋਂ ਖ਼ਬਰਾਂ ਦੇ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ੍ਰੀ ਅਕਾਲ।